ਤੁਸੀਂ ਹੋ SBS ਪੰਜਾਬੀ ਦੇ ਨਾਲ।
ਜੀ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ। ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਯਾਤਰਾ ਸੰਬੰਧੀ ਬੰਦਿਸ਼ਾਂ ਹੋਰ ਵੀ ਵਧਾਈਆਂ। ਵਿਦੇਸ਼ਾਂ ਵਿਚਲੇ ਆਸਟ੍ਰੇਲੀਅਨਾਂ ਨੂੰ ਤੁਰੰਤ ਵਾਪਸ ਪਰਤਣ ਦੀ ਹਿਦਾਇਤ। ਅਤੇ ਖੇਡਾਂ ਵਿੱਚ ਯੂਰੋਪੀਅਨ ਫੁੱਟਬਾਲ ਚੈਂਪੀਅਨਸ਼ਿਪ 2021 ਤੱਕ ਮੁਲਤਵੀ। ਹੁਣ ਖਬਰਾਂ ਵਿਸਥਾਰ ਨਾਲ। ਕੋਰੋਨਾ ਵਾਇਰਸ ਦੇ ਖਤਰੇ ਨੂੰ ਭਾਂਪਦੇ ਹੋਏ ਸਾਰੇ ਹੀ ਉਹਨਾਂ ਆਸਟ੍ਰੇਲੀਅਨ ਲੋਕਾਂ ਜੋ ਕਿ ਇਸ ਸਮੇਂ ਵਿਦੇਸ਼ਾਂ ਵਿੱਚ ਗਏ ਹੋਏ ਹਨ ਨੂੰ ਤੁਰੰਤ ਵਾਪਸ ਪਰਤਣ ਦੀ ਹਿਦਾਇਤ ਕਰ ਦਿੱਤੀ ਗਈ ਹੈ। ਵਿਦੇਸ਼ ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਬਿਮਾਰੀ ਦੇ ਖਤਰੇ ਦੇ ਫੈਲਾਅ ਨੂੰ ਦੇਖਦੇ ਹੋਏ ਹੋ ਸਕਦਾ ਹੈ ਕਿ ਸਾਰੇ ਬਾਰਡਰਾਂ ਨੂੰ ਜਲਦ ਹੀ ਬੰਦ ਕਰਨਾ ਪੈ ਜਾਵੇ ਅਤੇ ਜਿਹੜੇ ਯਾਤਰੀ ਵਿਦੇਸ਼ਾਂ ਨੂੰ ਜਾਣ ਦੇ ਚਾਹਵਾਨ ਹਨ ਉਹ ਵੀ ਆਪਣੀ ਯਾਤਰਾ ਬਾਰੇ ਦੁਬਾਰਾ ਵਿਚਾਰ ਕਰ ਲੈਣਾ, ਕਿਉਂਕਿ ਹੋ ਸਕਦਾ ਹੈ ਕਿ ਵਿਦੇਸ਼ਾਂ ਵਿੱਚ ਲੋੜੀਂਦੀ ਸਿਹਤ ਸੇਵਾ ਉਚਿਤ ਸਮੇਂ ਉੱਤੇ ਪ੍ਰਾਪਤ ਨਾ ਹੋ ਸਕੇ। ਇਸ ਸਮੇਂ ਆਸਟ੍ਰੇਲੀਅਨ ਲੋਕ ਯੂਰੋਪੀਅਨ ਯੂਨੀਅਨ ਵੱਲੋਂ ਲਗਾਈ ਗਈ ਬੰਦਸ਼ ਕਾਰਨ 30 ਦਿਨਾਂ ਲਈ ਉੱਥੇ ਦੀ ਯਾਤਰਾ ਨਹੀਂ ਕਰ ਸਕਦੇ।
And the actions that we have taken on our borders to date have been very effective. And that has put us in the advantage position we are in right now. But this challenge now, as it inevitably was going to when you read global pandemic phases, remember we called a global pandemic, and it was particularly Dr. Murphy who did, more than 2 weeks out from the WHO. So we started on that basis. Now, the challenge now is moving from the border to the community.
ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹਾਲ ਵਿੱਚ ਹੀ ਕੋਰੋਨਾ ਵਾਇਰਸ ਨੂੰ ਚਾਈਨੀਜ਼ ਵਾਇਰਸ ਦੇ ਨਾਮ ਨਾਲ ਸੰਬੋਧਨ ਕਰਨ ਤੋਂ ਬਾਅਦ ਚੀਨ ਨੇ ਯੂਨਾਈਟਿਡ ਸਟੇਟਸ ਉੱਤੇ ਸਖ਼ਤ ਇਤਰਾਜ਼ ਜਤਾ ਦਿੱਤਾ ਹੈ। ਚੀਨ ਵੱਲੋਂ ਕਿਹਾ ਗਿਆ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਅਤੇ ਹੋਰਨਾਂ ਸੰਸਾਰਕ ਅਦਾਰਿਆਂ ਵੱਲੋਂ ਕਿਸੇ ਵੀ ਬਿਮਾਰੀ ਨੂੰ ਇੱਕ ਖਾਸ ਦੇਸ਼ ਜਾਂ ਖਿੱਤੇ ਨਾਲ ਜੋੜਨ ਤੋਂ ਸਾਫ਼ ਸਾਫ਼ ਮਨਾ ਕੀਤਾ ਹੋਇਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਵਕਤਾ ਗੇਂਗ ਸ਼ੁਆਂਗ ਇਸ ਲੇਬਲਿੰਗ ਦਾ ਸਖ਼ਤ ਵਿਰੋਧ ਕਰਦੇ ਹਨ।
At present, the COVID-19 epidemic is spreading around the world. It is urgent for the international community to work together to cope with the epidemic. The United States should handle its own thing first, and at the same time play a constructive role in international cooperation against epidemics and in maintaining global public health security.
ਜਿਉਂ-ਜਿਉਂ ਕੋਰੋਨਾਵਾਇਰਸ ਆਸਟ੍ਰੇਲੀਆ ਭਰ ਵਿੱਚ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ, ਮਾਹਰਾਂ ਵੱਲੋਂ ਅਪੰਗ ਲੋਕਾਂ ਵਾਸਤੇ ਹੋਰ ਵਧੇਰੇ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ। ਆਸਟ੍ਰੇਲੀਅਨ ਕੋਲੀਸ਼ਨ ਫਾਰ ਇਨਕਲੂਸਿਵ ਐਜੂਕੇਸ਼ਨ ਐਂਡ ਚਿਲਡਰਨ ਵੱਲੋਂ 200 ਲੋਕਾਂ ਉੱਤੇ ਕਰਵਾਏ ਇੱਕ ਸਰਵੇਖਣ ਵਿੱਚ 10 ਵਿੱਚੋਂ 9 ਲੋਕਾਂ ਨੇ ਮੰਨਿਆ ਕਿ ਦਿੱਤੀ ਜਾ ਰਹੀ ਜਾਣਕਾਰੀ ਬਹੁਤ ਹੀ ਹਲਕੇ ਪੱਧਰ ਦੀ ਹੈ। ਕੋਵਿਡ-19 ਦੇ ਨਤੀਜੇ ਵਜੋਂ 1/3 ਪਰਿਵਾਰਾਂ ਨੇ ਸਹਾਇਤਾ ਪ੍ਰਦਾਨ ਕਰਨ ਵਾਲੇ ਕਰਮਚਾਰੀਆਂ ਅਤੇ ਹੋਰ NDIS ਵਰਗੀਆਂ ਸੇਵਾਵਾਂ ਨੂੰ ਰੱਦ ਕਰ ਦਿੱਤਾ ਹੈ, ਜਦੋਂ ਕਿ 15% ਲੋਕਾਂ ਨੇ ਕਿਹਾ ਹੈ ਕਿ ਉਹ ਲੋੜੀਂਦੀਆਂ ਦਵਾਈਆਂ ਖਰੀਦਣ ਵਿੱਚ ਅਸਮਰੱਥ ਹਨ। ਸੰਸਥਾ ਦੀ ਮੇਰੀ ਸੇਲਸ ਦਾ ਕਹਿਣਾ ਹੈ ਕਿ
The key message is families don't know where to go. We're all learning about this as we go, and we just need to make sure we're all coming together and responding rapidly. These problems are escalating fast, and then if schools close down, what's the next step?
COVID-19 ਕਾਰਨ ਜ਼ਬਰਦਸਤੀ ਇਕਲਤਾ ਵਿੱਚ ਭੇਜੇ ਜਾਣ ਵਾਲੇ ਤਸਮਾਨੀਅਨ ਪਰਿਵਾਰਾਂ ਨੂੰ $1,000 ਦੀ ਇੱਕ ਮੁਸ਼ਤ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਵੇਗੀ। ਤਸਮਾਨੀਆ ਨੂੰ ਕੱਲ੍ਹ ਮੰਗਲਵਾਰ ਵਾਲੇ ਦਿਨ ਹੰਗਾਮੀ ਸੂਬਾ ਐਲਾਨਿਆ ਗਿਆ ਸੀ ਅਤੇ ਕੋਵਿਡ-19 ਦੇ ਪ੍ਰਕੋਪ ਨਾਲ ਨਜਿੱਠਣ ਵਾਸਤੇ $420 million ਦਾ ਸਟਿਮੂਲਸ ਪੈਕੇਜ ਐਲਾਨਿਆ ਗਿਆ ਸੀ। ਆਪਣੇ ਆਪ ਨੂੰ ਮਜਬੂਰਨ ਇਕੱਲਤਾ ਵਿੱਚ ਰੱਖਣ ਵਾਲੇ ਇਕੱਲੇ ਵਿਅਕਤੀ ਨੂੰ $250 ਦੀ ਰਾਸ਼ੀ ਮਿਲੇਗੀ, ਜਦੋਂ ਕਿ GPs ਅਤੇ ਫਾਰਮੇਸੀਆਂ ਦੀ ਸਹਾਇਤਾ ਵਾਸਤੇ $20 lakh ਰਾਖਵੇਂ ਰੱਖੇ ਗਏ ਹਨ। ਯੋਜਨਾ ਤਹਿਤ ਪ੍ਰਾਹੁਣਚਾਰੀ, ਸੈਰ ਸਪਾਟਾ, ਸਮੁੰਦਰੀ ਭੋਜਨ ਅਤੇ ਨਿਰਯਾਤ ਖੇਤਰਾਂ ਨੂੰ 20 ਮਿਲੀਅਨ ਡਾਲਰਾਂ ਦੇ ਵਿਆਜ ਮੁਕਤ ਕਰਜ਼ੇ ਦਿੱਤੇ ਜਾਣਗੇ। ਵਰਜਿਨ ਆਸਟ੍ਰੇਲੀਆ ਨੇ ਫੈਡਰਲ ਸਰਕਾਰ ਵੱਲੋਂ ਐਲਾਨੀ ਵਿੱਤੀ ਮਦਦ ਦਾ ਸਵਾਗਤ ਕੀਤਾ ਹੈ। ਕੋਵਿਡ-19 ਦੇ ਪ੍ਰਕੋਪ ਕਾਰਨ ਇਹ ਏਅਰਲਾਈਨ ਇਸ ਮਹੀਨੇ ਦੇ ਅੰਤੋਂ ਆਪਣੀਆਂ ਸਾਰੀਆਂ ਵਿਦੇਸ਼ੀ ਉਡਾਣਾਂ ਜੂਨ ਮਹੀਨੇ ਤੱਕ ਰੱਦ ਕਰ ਰਹੀ ਹੈ। ਘਰੇਲੂ ਉਡਾਣਾਂ ਵੀ ਅੱਧੀਆਂ ਕਰ ਦਿੱਤੀਆਂ ਜਾਣਗੀਆਂ ਅਤੇ ਨਾਲ ਹੀ ਸਵੱਛਤਾ ਨੂੰ ਪਹਿਲ ਦੇ ਆਧਾਰ 'ਤੇ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਵਰਜਿਨ ਦੇ ਮੈਨੇਜਿੰਗ ਡਾਇਰੈਕਟਰ ਪੌਲ ਸਕਰਾ ਦਾ ਕਹਿਣਾ ਹੈ ਕਿ ਮੰਗ ਦੇ ਘਟਣ ਕਾਰਨ ਇਹ ਕਦਮ ਚੁੱਕਣਾ ਪਿਆ ਹੈ ਤਾਂ ਕਿ ਕੰਪਨੀ ਉੱਤੇ ਪਿਆ ਵਿੱਤੀ ਬੋਝ ਕੁਝ ਘੱਟ ਕੀਤਾ ਜਾ ਸਕੇ।
I think inevitably, given the crisis we're in, there will be an impact on jobs. These decisions are made to make sure we minimise that impact on jobs and save as many jobs as we possibly can.
ਫੈਡਰਲ ਸਰਕਾਰ ਨੇ ਹਵਾਈ ਸੇਵਾਵਾਂ ਲਈ 715 ਮਿਲੀਅਨ ਡਾਲਰਾਂ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਵਿਕਟੋਰੀਆ ਦੇ ਪ੍ਰਮੁੱਖ ਸਿਹਤ ਅਫਸਰ ਨੇ ਆਸਟ੍ਰੇਲੀਆ ਦੇ ਲੋਕਾਂ ਨੂੰ ਘੱਟੋ ਘੱਟ 6 ਮਹੀਨੇ ਜਾਂ ਇਸ ਤੋਂ ਵੀ ਜ਼ਿਆਦਾ ਸਮੇਂ ਲਈ ਆਪਣੇ ਆਪ ਨੂੰ ਦੂਜਿਆਂ ਤੋਂ ਦੂਰ ਰੱਖਣ ਲਈ ਤਿਆਰ ਰਹਿਣ ਵਾਸਤੇ ਕਿਹਾ ਹੈ ਤਾਂ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਫੈਡਰਲ ਸਰਕਾਰ 100 ਤੋਂ ਜ਼ਿਆਦਾ ਲੋਕਾਂ ਦੇ ਘਰਾਂ ਵਿਚਲੇ ਇਕੱਠਾਂ ਅਤੇ 500 ਤੋਂ ਵੱਧ ਲੋਕਾਂ ਦੇ ਬਾਹਰੀ ਇਕੱਠਾਂ ਉੱਤੇ ਪਾਬੰਦੀ ਲਾ ਚੁੱਕੀ ਹੈ। ਹਜ਼ਾਰਾਂ ਹੀ ਆਸਟ੍ਰੇਲੀਅਨ ਲੋਕਾਂ ਉੱਤੇ ਕੋਵਿਡ-19 ਦੇ ਟੈਸਟ ਕੀਤੇ ਗਏ ਹਨ ਅਤੇ ਇਸ ਲਾਗ ਦੀ ਦਰ ਸਥਾਨਕ ਟ੍ਰਾਂਸਮਿਸ਼ਨ ਦੇ ਮੁਕਾਬਲੇ ਵਿਦੇਸ਼ੀਆਂ ਦੇ ਵਾਪਸ ਪਰਤਣ ਨਾਲ ਜ਼ਿਆਦਾ ਵੱਧ ਰਹੀ ਹੈ। ਡਾਕਟਰ ਬ੍ਰੈਟ ਸਟਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਪਣੀਆਂ ਗਤੀਵਿਧੀਆਂ ਘੱਟ ਕਰ ਦੇਣੀਆਂ ਚਾਹੀਦੀਆਂ ਹਨ ਅਤੇ ਦਫ਼ਤਰਾਂ ਅਤੇ ਕੰਮਾਂ ਕਾਜਾਂ ਵਾਲੀਆਂ ਥਾਵਾਂ ਉੱਤੇ ਕਰਮਚਾਰੀਆਂ ਵਿਚਕਾਰ ਜ਼ਿਆਦਾ ਜਗ੍ਹਾ ਦੀ ਦੂਰੀ ਰੱਖਣੀ ਚਾਹੀਦੀ ਹੈ।
We're really trying to be explicit about the fact that social distancing thinking and shifting the narrative is for all settings of all sizes. We are trying to really embed the idea that we need to create a greater space between all individuals across the board in all settings, regardless of size.
Australia vich coronavirus karan 6 lokan di maut ho chuki hai. School khulle rakhe gaye han. ਪਰ ਬਜ਼ੁਰਗਾਂ ਦੇ ਨਿਵਾਸ ਵਾਲੀਆਂ ਥਾਵਾਂ ਉੱਤੇ ਜਾਣ ਵਾਲਿਆਂ ਨੂੰ ਸੀਮਤ ਕੀਤਾ ਜਾ ਰਿਹਾ ਹੈ। ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਨੇ ਕਿਹਾ ਹੈ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਨੂੰ ਨਵੀਆਂ ਪਾਬੰਦੀਆਂ ਦਾ ਪਾਲਣ ਨਿਯਮ ਨਾਲ ਕਰਨਾ ਚਾਹੀਦਾ ਹੈ। ਰਾਜ ਨੇ ਇਸ ਬਿਮਾਰੀ ਵਾਸਤੇ ਕੀਤੀ ਜਾਣ ਵਾਲੀ ਜਾਂਚ ਨੂੰ ਹੋਰ ਵੀ ਤੇਜ਼ ਕਰ ਦਿੱਤਾ ਹੈ ਅਤੇ 250 ਤੋਂ ਵੱਧ ਲੋਕਾਂ ਵਿੱਚ ਇਸ ਦੇ ਜਰਾਸੀਮ ਹੁਣ ਤੱਕ ਪਾਏ ਗਏ ਹਨ। ਪ੍ਰਧਾਨ ਮੰਤਰੀ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਆਮ ਆਵਾਜਾਈ, ਜਨਤਕ ਸਮਾਗਮ, ਮੁਲਾਕਾਤਾਂ ਆਦਿ ਉੱਤੇ ਲਾਈਆਂ ਪਾਬੰਦੀਆਂ 6 ਮਹੀਨੇ ਤੱਕ ਲਾਗੂ ਰਹਿ ਸਕਦੀਆਂ ਹਨ। ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੈਡਿਸ ਬ੍ਰਿਜਿਕਲੀਅਨ ਨੇ ਕਿਹਾ ਹੈ ਕਿ ਦੇਸ਼ ਦੀਆਂ ਸਾਰੀਆਂ ਸਰਕਾਰਾਂ ਇਹਨਾਂ ਫੈਸਲਿਆਂ ਦੇ ਹੱਕ ਵਿੱਚ ਇੱਕਜੁੱਟ ਹਨ ਅਤੇ ਉਹਨਾਂ ਮੰਨਿਆ ਹੈ ਕਿ ਸਕੂਲਾਂ ਨੂੰ ਖੁੱਲ੍ਹੇ ਰੱਖਣਾ ਜ਼ਰੂਰੀ ਹੈ।
There is no rationale for closing down schools. Every bit of advice we have received across the nation in New South Wales from the health experts is that schools should remain open. And I want to be very clear about this. We are a government that listens. We're a government that takes advice. We're a government that is real to the concerns that are in the community.
ਏਸਨ ਮੁਖਬਰਾਂ ਤੇ ਹੁਣ ਖੇਡ ਸਮਾਚਾਰ। ਕੋਰੋਨਾ ਵਾਇਰਸ ਨੇ ਇਸ ਸਾਲ ਦੀ ਯੂਰੋਪੀਅਨ ਯੂਨੀਅਨ ਫੁੱਟਬਾਲ ਨੂੰ ਅਗਲੇ ਸਾਲ ਤੱਕ ਮੁਲਤਵੀ ਕਰਨ ਲਈ ਮਜਬੂਰ ਕਰ ਦਿੱਤਾ ਹੈ। ਯੂਰੋ 2020 ਇਸ ਸਾਲ ਜੂਨ ਅਤੇ ਜੁਲਾਈ ਵਿੱਚ ਖੇਡੀ ਜਾਣੀ ਸੀ ਜਿਸ ਵਿੱਚ 12 ਦੇਸ਼ਾਂ ਨੇ ਭਾਗ ਲੈਣਾ ਸੀ। ਹੁਣ ਇਸ ਨੂੰ ਅਗਲੇ ਸਾਲ ਜੂਨ ਜੁਲਾਈ ਵਿੱਚ ਹੀ ਪਰ 24 ਟੀਮਾਂ ਵੱਲੋਂ ਖੇਡਿਆ ਜਾਵੇਗਾ। ਇਹ ਫੈਸਲਾ ਯੂਰੋਪੀਅਨ ਫੁੱਟਬਾਲ ਦੀ ਪ੍ਰਬੰਧਕ ਕਮੇਟੀ ਵੱਲੋਂ ਲਿਆ ਗਿਆ ਹੈ। UEFA ਦੇ ਪ੍ਰਧਾਨ ਅਲੈਗਜ਼ੈਂਡਰ ਸੈਫਰਿਨ ਦਾ ਕਹਿਣਾ ਹੈ ਕਿ ਕੋਵਿਡ-19 ਕਾਰਨ ਇਸ ਟੂਰਨਾਮੈਂਟ ਨੂੰ ਅੱਗੇ ਪਾਉਣ ਲਈ ਯੂਰੋਪੀਅਨ ਟੀਮਾਂ ਆਪਣੇ ਘਰੇਲੂ ਕਲੱਬਾਂ ਵਾਸਤੇ ਖੇਡਣ ਲਈ ਜ਼ਿਆਦਾ ਸਮਾਂ ਕੱਢ ਸਕਣਗੀਆਂ।
We think that postponing the Euro is the only chance to get a chance to the national leagues and to all the club competition to finish their competition. But also that is not sure for now.
ਤੇ ਹੁਣ ਪੇਸ਼ ਕਰਾਂਗੇ ਜੀ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਅਨ ਡਾਲਰ US ਦੇ 60.14 ਸੈਂਟਸ ਦੇ ਬਰਾਬਰ, ਭਾਰਤ ਦੇ 44.51 ਅਤੇ ਪਾਕਿਸਤਾਨ ਦੇ 95.24 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਦੇ ਮੌਸਮ ਬਾਰੇ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਵਿੱਚ ਥੋੜ੍ਹੀ ਬਹੁਤ ਬੱਦਲਵਾਈ ਰਹੇਗੀ, ਵੱਧ ਤੋਂ ਵੱਧ ਤਾਪਮਾਨ 26 ਡਿਗਰੀ। ਐਡੀਲੇਡ ਦੇ ਵਿੱਚ ਵੀ ਅਜਿਹਾ ਹੀ ਮੌਸਮ ਰਹੇਗਾ, ਵੱਧ ਤੋਂ ਵੱਧ ਤਾਪਮਾਨ 32 ਡਿਗਰੀ। ਮੈਲਬਨ ਦੇ ਵਿੱਚ ਬਾਅਦ ਦੁਪਹਿਰ ਮੀਂਹ ਆ ਸਕਦਾ ਹੈ, ਤਾਪਮਾਨ 29 ਡਿਗਰੀ। ਹੋਬਾਰਟ ਦੇ ਵਿੱਚ ਮੀਂਹ ਪਵੇਗਾ, 21 ਡਿਗਰੀ। ਕੈਨਬਰਾ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, 29 ਡਿਗਰੀ। ਸਿਡਨੀ ਵਿੱਚ ਵੀ ਅਜਿਹਾ ਮੌਸਮ ਰਹੇਗਾ, ਤਾਪਮਾਨ 29 ਡਿਗਰੀ। ਬ੍ਰਿਸਬੇਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 28 ਡਿਗਰੀ। ਕੇਨਸ ਦੇ ਵਿੱਚ ਇੱਕਾ ਦੁੱਕਾ ਮੀਂਹ ਅਤੇ ਤਾਪਮਾਨ ਰਹੇਗਾ ਜੀ 30 ਡਿਗਰੀ। ਡਾਰਵਨ ਦੇ ਵਿੱਚ ਮੀਂਹ ਆ ਸਕਦਾ ਹੈ ਅਤੇ ਨਾਲ ਹੀ ਤੂਫਾਨ ਆਉਣ ਦੇ ਵੀ ਆਸਾਰ ਹਨ, ਵੱਧ ਤੋਂ ਵੱਧ ਤਾਪਮਾਨ ਰਹਿ ਸਕਦਾ ਹੈ 35 ਡਿਗਰੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।